दानियल अध्याय दो। नबूकदनसर ने अपने राज दे दूजे साल विच अजिहे सुपने वेखे जिस कारण उसकी जान घबरा गई अते उहदी नींद जांदी रही। तद राजे ने हुक्म दिता कि जादूगरां, जोचियां, मंत्रियां ते गसदियां नूं सद्दो जो वह राजे दा सुपना उहनूं दसण। इसलिए वह आए अते राजा दे दरबार पेश होए। तद राजे ने उहनां नूं आख्या कि मैं एक सुपना वेख्या है पर मेरा आत्मा उस सुपने नूं समझण दे लई घबराया होया है। अगों कसदियां ने राजे दे अगे आरामी भाषा विच बेनती कीती कि हे राजा, तुसीं लम्मी उम्र ज्यौंदे रहो, अपने बंदियां नूं सुपना सुनाओ अते असीं उसदा अर्थ दसांगे। राजे ने कसदियां नूं उत्तर दिता कि गल मेरे मन विचों जांदी रही है, जे तुसीं सुपना ना दसो अते उहदा अर्थ ना सुनाओ तां तुसीं टुकड़े टुकड़े कीते जाओगे अते तुहाडे घर कूड़े दे ढेर बणनगे। पर जे सुपना अते उहदा अर्थ दसो तां मेरे कोलों दातां, इनाम ते बहुत आदर पाओगे, सो सुपना अते उहदा अर्थ मैनू दसो। उन्हां ने फिर दूजी वारी बेनती करके आख्या, राजा अपने बंदियां नूं सुपना सुनावे तां असीं उहदा अर्थ दसांगे। राजे ने उत्तर दिता, मैं यकीनन जाणदा हाँ कि तुसीं टालना चाहुंदे हो, क्यों जो तुसीं जाणदे हो कि उह गल मेरे मनों जांदी रही है। पर जे तुसीं मैनूं सुपना ना दसोगे तां तुहाडे लई इक्को ही हुक्म है, क्यों जो तुसीं झूठ ते विगाड़ दियां गल्लां बणाईआं तां जो मेरे अगे सुनाओ कि समां टल जावे। सो सुपना सुनाओ, तद मैं जाण लवांगा जो तुसीं उहदा अर्थ वी दस सकदे हो। कसदियां ने राजे नूं उत्तर दिता कि धरती उत्ते कोई अजिहा मनुख नहीं जिहड़ा राजे दे मन दी गल दस सके, ना कोई अजिहा राजा जां सरदार जां हाकम अजिहा होया है जिसने किसी जादूगर, जोची जां कसदी कोलों अजिही गल पुछी होवे। जिहड़ी गल राजा पुछदा है बहुत अनोखी है अते देवत्यां बिना जो देहधारियां नाल नहीं वसदे कोई राजे नूं नहीं दस सकदा। इस कारण राजा क्रोधवान हो के अत गर्म होया अते उन्हें हुक्म दिता कि बाबल दे सारे विद्वानां नूं नास करो। इसलिए यह हुक्म निकलिया अते विद्वानां ने मारे जाना सी ते उन्हां ने दानियल ते उसदे साथियां नूं मारे जाण लई लभ्या। तद दानियल राजे दे जलादां दे सरदार अर्योक नूं, जिहड़ा बाबल दे विद्वानां नूं मारन लई निकलिया सी, सोच विचार अते बुद्ध नाल बोलिया। उन्हें राजे दे सुरक्षा कर्मियां दे सरदार अर्योक नूं पुछया कि राजे दे हुक्म विच ऐनी काली क्यों हुंदी है। तद अर्योक ने दानियल नूं इस गल दा भेत सुनाया। तद दानियल ने अंदर जाके राजे अगे बेनती कीती कि मैनूं वक्त दिओ अते मैं राजे नूं अर्थ दसांगा। तद दानियल ने घर जाके हननिया, मिशाइल ते अजरिया अपने साथियां नूं दस्या तां जो ओह इस भेत दे विखे आकाश दे परमेशर तों दया मंगण कि दानियल ते ओहदे साथी बाबल दे दूजे विद्वानां दे नाल नास ना होण। पर रात नूं दर्शन विच दानियल उत्ते ओह भेत खुल गया अते उसने आकाश दे परमेशर दा धन्नवाद कीता। दानियल ने उत्तर दे के आख्या, परमेशर दा नाम सदा तक मुबारक होवे, क्यों जो बुद्ध ते शक्ति उसदी है। उही समयां ते वेलियां नूं बदलदा है, उही राजां नूं हटाउंदा ते नियुक्त करदा है, उही बुद्धवानां नूं बुद्ध ते विद्वानां नूं ज्ञान दिंदा है, उही डूंघियां ते छिपियां होईयां गल्लां नूं प्रगट करदा है अते जो कुछ अनेरे विच है उहनूं जाणदा है अते चानण उसे दे नाल वसदा है। मैं तेरा शुकर ते उस्तत करदा हाँ, हे मेरे पुरखियां दे परमेशर, जिसने मैनूं बुद्ध ते शक्ति दित्ती, जो कुछ असीं तेरे कोल मंगिया तू मेरे उत्ते प्रगट कीता, क्यों जो तू राजे दी गल साडे उत्ते प्रगट कीती है। तद दानियल अर्योक कोल गया जिसनूं राजे ने बाबल दे विद्वानां दे नास करन लई ठहराया सी अते उहनूं इउं बोलिया कि बाबल दे विद्वानां नूं नास ना करी, मैनूं राजे दे दरबार लै चल अते मैं राजे नूं अर्थ दसांगा। तद अर्योक दानियल नूं छेती नाल राजे दे दरबार लै गया ते बेनती कीती कि मैनूं यहूदा दे गुलामां विच्चों इक मनुख मिलिया है जिहड़ा राजे नूं सुपने दा अर्थ दसेगा। राजे ने दानियल तों जिहदा नाम बेल्टशसर सी पुछया कि तेरे कोल इह गुण है जो तूं उस सुपने दा जो मैं वेख्या अते उहदा अर्थ दस सकदा है। दानियल ने राजे नूं उत्तर दे के आख्या, ओह भेत जो राजा पुछदा है ना ते ज्ञानी, ना जादूगर, ना मंत्री, ना अगम जाणी राजे नूं दस सकदे हन, पर आकाश उत्ते इक परमेशर है जिहड़ा भेतां दीआं गल्लां प्रगट करदा है अते उसने नबूकदनसर राजे उत्ते प्रगट कीता है कि अंत दे दिनां विच की कुछ हो जाएगा। तो ਤੁਹਾਡਾ ਸੁਪਨਾ ਤੇ ਦਰਸ਼ਨ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ। ਹੇ ਰਾਜਾ, ਤੁਸੀਂ ਆਪਣੇ ਪਲੰਘ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ। ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ, ਉਹ ਤੁਹਾਡੇ ਉੱਤੇ ਪ੍ਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ। ਇਸ ਭੇਤ ਦੇ ਮੇਰੇ ਉੱਤੇ ਪ੍ਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ, ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜੇ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ। ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ? ਇੱਕ ਵੱਡੀ ਮੂਰਤ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜੀ ਸੀ, ਉਹ ਬਲਵੰਤ ਸੀ, ਜਿਹਦੀ ਚਮਕ ਅਤ ਉੱਤਮ ਸੀ ਅਤੇ ਉਹਦਾ ਰੂਪ ਭਿਆਨਕ ਸੀ। ਉਸ ਮੂਰਤੀ ਦਾ ਸਿਰ ਖਾਲਸ ਸੋਨੇ ਦਾ ਸੀ, ਉਹਦੀ ਛਾਤੀ ਤੇ ਉਹਦੀਆਂ ਬਾਹਾਂ ਚਾਂਦੀ ਦੀਆਂ, ਉਹਦਾ ਢਿੱਡ ਤੇ ਉਹਦੇ ਪੱਟ ਪਿੱਤਲ ਦੇ, ਉਹਦੀਆਂ ਲੱਤਾਂ ਲੋਹੇ ਦੀਆਂ, ਉਹਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ। ਤੁਸੀਂ ਉਹਨੂੰ ਵੇਖਦੇ ਰਹੇ, ਇੱਥੋਂ ਤੱਕ ਜੋ ਇੱਕ ਪੱਥਰ ਬਿਨਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹਨੂੰ ਟੋਟੇ ਟੋਟੇ ਕਰ ਦਿੱਤਾ। ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ, ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹ ਪੱਥਰ ਜਿਸਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। ਸੁਪਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ। ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ, ਜਿਹਨੂੰ ਆਕਾਸ਼ ਦੇ ਪਰਮੇਸ਼ਰ ਨੇ ਰਾਜ, ਸ਼ਕਤੀ, ਬਲ ਤੇ ਪ੍ਰਤਾਪ ਦਿੱਤਾ ਹੈ। ਜਿੱਥੇ ਕਿਤੇ ਮਨੁੱਖ ਦੀ ਵੰਸ਼ ਵਸਦੀ ਹੈ, ਉਸਨੇ ਖੇਤ ਦੇ ਜਾਨਵਰ ਅਤੇ ਆਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰਕੇ ਤੁਹਾਨੂੰ ਉਹਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ। ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ, ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ, ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ ਟੋਟੇ ਕਰਦਾ ਅਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ। ਹਾਂ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ, ਤਿਵੇਂ ਉਹ ਤੋੜ ਕੇ ਚੂਰ ਚੂਰ ਕਰੇਗਾ ਅਤੇ ਕੁਚਲ ਦੇਵੇਗਾ। ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ, ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ, ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ। ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ। ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ, ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ, ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ, ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖਤਮ ਹੋਵੇਗਾ, ਅਤੇ ਉਸਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ, ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰਕੇ ਸਤਿਆਨਾਸ਼ ਕਰੇਗਾ, ਪਰ ਆਪ ਸਦਾ ਤੱਕ ਕਾਇਮ ਰਹੇਗਾ। ਜਿਵੇਂ ਤੁਸੀਂ ਵੇਖਿਆ, ਜੋ ਉਹ ਪੱਥਰ ਬਿਨਾਂ ਹੱਥ ਲਾਏ ਪਰਬਤ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਦੇ ਮਗਰੋਂ ਕੀ ਕੁਝ ਹੋਣ ਵਾਲਾ ਹੈ। ਇਹ ਸੁਪਨਾ ਪੱਕਾ ਹੈ ਤੇ ਉਹਦਾ ਅਰਥ ਵੀ ਯਕੀਨਨ ਹੈ। ਤਦ ਨਬੂਕਦਨਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਅਲ ਨੂੰ ਮੱਥਾ ਟੇਕਿਆ ਅਤੇ ਆਗਿਆ ਦਿੱਤੀ ਕਿ ਉਹਨੂੰ ਚੜਾਵਾ ਦੇਣ ਤੇ ਉਹਦੇ ਅੱਗੇ ਧੂਪ ਤਖਾਉਣ। ਰਾਜੇ ਨੇ ਦਾਨੀਅਲ ਨੂੰ ਆਖਿਆ, ਯਕੀਨਨ ਤੇਰਾ ਪਰਮੇਸ਼ਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਅਤੇ ਭੇਤ ਖੋਲ੍ਹਣ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਖੋਲ੍ਹ ਸਕਿਆ। ਤਦ ਰਾਜੇ ਨੇ ਦਾਨੀਅਲ ਨੂੰ ਉੱਚਾ ਕੀਤਾ ਅਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਸਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਵਿਦਵਾਨਾਂ ਉੱਤੇ ਪ੍ਰਧਾਨ ਠਹਿਰਾਇਆ। ਤਦ ਦਾਨੀਅਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ, ਪਰ ਦਾਨੀਅਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।